ਸਤਨਾਮ ਸ੍ਰੀ ਵਾਹਿਗੁਰੂ ਜੀ। ਤੂਹੀ ਮਹੱਲਾ ਪੰਜਵਾਂ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਣਾ ਚੀਤ ਨਾ ਆਵੈ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਣਾ ਚੀਤ ਨਾ ਆਵੈ।
ਵਾਹਿਗੁਰੂ
ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਤੂਹੀ ਮਹੱਲਾ ਪੰਜਵਾਂ, ਜਿਸ ਕੇ ਸਿਰ ਉੱਪਰ ਤੂੰ ਸੁਆਮੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਪਤਿਤ ਪਾਵਨ, ਭਗਤ ਵਤਸਲ, ਕਿਰਪਾ ਦੇ ਟਿਕਾਣੇ, ਨਿਮਰਤਾ ਦੇ ਅਹੁਦੇ, ਸ਼ਾਂਤੀ ਦੇ ਪੁੰਜ, ਧਰਤੀ ਨੂੰ ਤੀਰਥ ਬਖਸ਼ਹਾਰ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੇ ਗੁਰੂ ਰੂਪ ਖਾਲਸਾ ਸਾਹਿਬ ਸੰਤ ਜੀ ਸਹਿਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੱਜ ਕੇ ਅੰਮ੍ਰਿਤ ਵੇਲੇ ਤੋਂ ਨਿਤਨੇਮ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਨਮਸਕਾਰ। ਸਤਿਗੁਰੂ ਗਰੀਬ ਨਿਵਾਜ ਦਾ ਪ੍ਰਕਾਸ਼ ਹੁਕਮਨਾਵਾ ਉਪਰੰਤ ਵਾਹਿਗੁਰੂ ਮੰਤਰ ਦਾ ਅਭਿਆਸ, ਵਾਹਿਗੁਰੂ ਗੁਰੂ ਮੰਤਰ ਹੈ ਜਪ ਹਮੇ ਖੋਏ, ਐਸਾ ਜਿਹੜਾ ਪਵਿੱਤਰ ਨਾਮ ਹੈ ਹਮੇ ਦੇ ਦੀਰਘ ਰੋਗ ਨੂੰ ਨਾਸ਼ ਕਰਨ ਵਾਲਾ, ਉਸ ਦਾ ਅਭਿਆਸ ਜੋ ਵੇਦਾਂ ਤੇ ਕਿਤੇ ਅਵੇਕਰ ਸੀ, ਲੁਕਿਆ ਛੁਪਿਆ ਹੋਇਆ ਸੀ, ਉਸ ਪਵਿੱਤਰ ਨਾਮ ਨੂੰ ਪ੍ਰਗਟ ਕਰਕੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਦੁਨੀਆਂ ਨੂੰ ਦਿਖਾਇਆ, ਦੇਵ ਕਿਤੇ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਐਸੀ ਕਿਰਪਾ ਕੀਤੀ ਹੈ। ਉਸ ਤੋਂ ਉਪਰੰਤ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਸੁਣ ਕਰਕੇ ਆਨੰਦ ਮਾਣਿਆ ਹੈ। ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੇ ਕਿਰਪਾ ਕਰਕੇ ਸ੍ਰੀ ਆਸਾ ਜੀ ਵਾਰ ਦੀ ਆਰੰਭਤਾ ਪਾਠ ਪਟਨ ਦੇ ਵਿੱਚ ਸਿਰ ਬ੍ਰਹਮ ਦੇ ਥਾਂ ਪ੍ਰਚਾਰ ਕਰਕੇ ਪਹਿਲੇ ਨੌ ਸਲੋਕ ਬਾਕੀ ਨੰਬਰਦਾਰ ਜਿਵੇਂ ਜਿਵੇਂ ਕੋਈ ਪ੍ਰਸ਼ਨ ਵਾਲਾ ਆਇਆ ਹੈ ਉਸੇ ਤਰ੍ਹਾਂ ਦਾ ਜੋ ਉੱਤਰ ਦੇ ਕਰਕੇ ਜੇ ਕਿਸੇ ਦਾ ਕੋਈ ਪਖੰਡ ਵਿੱਚ ਹੈ ਉਹਦੇ ਪਖੰਡ ਦਾ ਖੰਡਨ ਕਰਦਿਆਂ ਹੋਇਆਂ ਸਤਿਗੁਰੂ ਗਰੀਬ ਨਿਵਾਜ ਨੇ ਗੁਰਮਤ ਨੂੰ ਦ੍ਰਿੜ ਕਰਵਾਉਣ ਵਾਸਤੇ ਸਦਾ ਦੇ ਪ੍ਰਪਾਤਾ ਬਖਸ਼ਣ ਵਾਸਤੇ ਐਸੀ ਮਹਾਨ ਕਿਰਪਾ ਇਹ ਸ੍ਰੀ ਆਸਾ ਜੀ ਦੀ ਵਾਰ ਵਿੱਚ ਕੀਤੀ ਹੈ ਜੋ ਸਾਰੇ ਸੰਸਾਰ ਦੀਆਂ ਆਸਾਂ ਪੂਰੀਆਂ ਕਰ ਦੇਣ ਵਾਲੀ ਹੈ, ਆਸ ਨੂੰ ਵਰਜ ਦੇਣ ਵਾਲੀ ਹੈ, ਸਭ ਤੋਂ ਵਰ ਸ੍ਰੇਸ਼ਟ ਹੈ, ਵਰਾਂ ਦੀ ਦਾਤੀ ਹੈ, ਸੋ ਐਸੇ ਪਵਿੱਤਰ ਵਰ ਸੁੰਦਰ ਹੈ ਜੋ ਐਸੀ ਆਸਾ ਜੀ ਦੀ ਵਾਰ ਦਾ ਕੀਰਤ ਨੂੰ ਸੁਣ ਕੇ ਆਨੰਦ ਮਾਣਿਆ ਵਡਭਾਜੀ ਬਣੇ ਹਾਂ। ਸੋ ਉੱਤੇ ਜੋ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਉਸ ਦਾ ਪ੍ਰਕਾਸ਼ ਹੋਣ ਦਾ ਕਾਰਨ ਨਾਲ ਜੋ ਜਥੇ ਵਿੱਚ ਚੱਲ ਰਹੀ ਕਥਾ ਹੈ ਸ੍ਰੀ ਗੁਜਰੀ ਰਾਗ ਚੱਲ ਰਹੀ ਹੈ, ਸੋ ਉਹਦੇ ਨਾਲ ਨਾਲ ਜ਼ਰੂਰ ਕਰਨੀ ਕਿਉਂਕਿ ਪੋਥੀਆਂ ਦਾ ਸਤਿਕਾਰ ਕਰਨਾ ਨਾਲ ਲਿਆਉਂਦੀਆਂ ਹੁੰਦੀਆਂ ਅਤੇ ਭਾਵੇਂ ਵਿਸਥਾਰ ਸਹਿਤ ਇਸੇ ਸ਼ਬਦ ਦੀ ਕਥਾ ਚਾਰ ਘੰਟੇ ਤੱਕ ਹੋ ਸਕਦੀ ਸੀ। ਸੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਬਰਤਨ ਮਾਤਰ ਇਹ ਸ਼ਬਦ ਸਰਥ ਸਰਵਣ ਕਰੀਏ ਪ੍ਰੇਮ ਨਾਲ। ਸਤਿਗੁਰੂ ਗਰੀਬ ਨਿਵਾਜ ਜੀ ਜਿਸ ਵੇਲੇ ਅੰਮ੍ਰਿਤਸਰ ਸਾਹਿਬ ਵਿੱਚ ਬੈਠੇ ਸਨ ਉਸ ਵੇਲੇ ਤਿਰਥ ਜੀ ਨੇ ਜਾ ਕਰਕੇ ਰਾਜੇ ਕੋਲ ਫਰਿਆਦ ਕੀਤੇ ਆਪਣਾ ਪਖੰਡ ਦੁਨੀਆਂ ਦੇ ਵਿੱਚ ਉਤਪੰਨ ਕਰਨ ਵਾਸਤੇ ਪ੍ਰਗਟਾਉਣ ਵਾਸਤੇ ਕੁਦਰਤੀ ਗੱਲ ਹੁੰਦੀ ਆ ਜਿਹੜਾ ਫਰੇਬੀ ਅਤੇ ਛੜਿਆ ਹੋਵੇ ਉਹਨੂੰ ਬੜਾ ਵੀ ਬੜੇ ਆਉਂਦੇ ਹਨ, ਚਾਤਰ ਦੇਖਣ ਥੋੜ੍ਹਾ ਪ੍ਰਤੀਕ ਹੁੰਦਾ ਮਤ ਭਾਵੇਂ ਉਸ ਤਰ੍ਹਾਂ ਹੌਲੀ ਹੋਵੇ, ਲੋਭ ਦੇ ਸੰਗ ਬਾਅਦ ਮੈਂ ਬੱਚੀ ਵੀ ਕਹਿ ਪਾਇਓ ਲੋਭ ਸੰਗ ਹੋਰਾਂ ਵਾਲੀ ਹਾਲਤ ਹੁੰਦੀ ਹੈ, ਪਰ ਆਪਣੇ ਆਪ ਨੂੰ ਦੂਜੇ ਨਾਲ ਬੜਾ ਚਤਰ ਸਮਝਦਾ, ਜਿਸ 'ਤੇ ਪਰਮੇਸ਼ਰ ਦੀ ਕਿਰਪਾ ਹੋਵੇ ਉਹਨੂੰ ਕਦੇ ਕੋਈ ਹਰਾ ਨਹੀਂ ਸਕਦਾ, ਕਦੇ ਮਾਰ ਨਹੀਂ ਸਕਦਾ, ਕਦੇ ਕੁੱਟ ਨਹੀਂ ਸਕਦਾ, ਕਦੇ ਕੋਈ ਦੁੱਖ ਦੇ ਕੇ ਈਨ ਨਹੀਂ ਮਨਾ ਸਕਦਾ। ਪਰ ਇਹ ਵੇਖਣ ਵਿੱਚ ਵੀ ਆਇਆ ਹੈ ਪਰਮੇਸ਼ਰ ਦੇ ਪਿਆਰਿਆਂ 'ਤੇ ਕਈ ਵਾਰ ਸ਼ਬਦ ਹੁੰਦੇ ਦੇਖੇ, ਪਰ ਉਹਨਾਂ ਪਿਆਰੇ ਦੇ ਸਦਾ ਲਈ ਜੈਰਾਕਾਰ ਧੁਰਤੀ ਬਾਣੀ ਦੇ ਸਤਿਕਾਰ ਨੂੰ ਕਾਇਮ ਰੱਖਦਿਆਂ ਹੋਇਆਂ ਪਿਆਰਿਆਂ ਦੇ ਸਤਿਗੁਰੂ ਜੀ ਨੇ ਆਪ ਜੈਰਾਕਾਰ ਕਰਵਾਏ, ਹਰ ਕੀ ਵਡਿਆਈ ਹਰ ਭਾਵ ਦੀ ਜਨਤਾ ਜੈਕਾਰ ਕਰਾਈ ਦੇ ਮਹਾਂਵਾਕ ਅਨੁਸਾਰ ਅੱਖੀਂ ਦੇਖਿਆ ਸੀ ਨਾ ਸੰਤ ਜਨ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖਾਂ ਦਾ ਸਦਾ ਦੇ ਗੁਰੂ ਕੇ ਪਿਆਰ ਸਾਰੇ ਵਾਂਗੂ ਜਿਹਨਾਂ ਦਾ ਜਸ ਚਮਕਦਾ ਅਤੇ ਚਮਕਦਾ ਰਹੇਗਾ, ਐਸਾ ਜਿਹਨਾਂ ਨੇ ਦ੍ਰਿੜ ਨਿਸ਼ਚਾ ਕੀਤਾ ਹੋਇਆ ਹੈ। ਸੋ ਕੋਈ ਵੀ ਮਹਾਤਮਾ, ਕੋਈ ਵੀ ਸਿੰਘ ਹੈ, ਕੋਈ ਵੀ ਪ੍ਰਾਣੀ ਮਾਤਰ ਜੀਵ ਹੈ ਜਿਹੜਾ ਸਤਿਗੁਰੂ ਗ੍ਰੰਥ ਸਾਹਿਬ ਤੋਂ ਨਿਸ਼ਚਾ ਰੱਖਦਾ ਸਤਿਗੁਰੂ ਜੀ ਉਹੀ ਜ਼ਰੂਰ ਜੈਰਾਕਾਰ ਕਰਵਾਉਂਦੇ ਹਨ, ਇੰਨਾ ਜ਼ਰੂਰ ਹੈ ਕਿ ਧਰਮ 'ਤੇ ਚੱਲਣ ਵਾਲਿਆਂ ਨੂੰ ਕਈ ਵਾਰੀ ਦੇਵਤਾ ਅਤੇ ਅਵਸਰ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣਾ ਤਾਂ ਪਿਆਰ ਗੁਰਮਤਿ ਦਾ ਇਤਿਹਾਸ ਹੀ ਇਸ ਗੱਲ ਨਾਲ ਭਰਿਆ ਪਿਆ ਹੈ, ਜੇ ਕਦੇ ਧਰਮ ਦੀ ਗੱਲ ਕਰਨੀ ਪਈ ਤਾਂ ਬੰਦ ਬੰਦ ਕਟਵਾਉਣੇ ਪਏ, ਜੇ ਕਦੇ ਧਰਮ ਵਾਸਤੇ ਕੋਈ ਯਤਨ ਕਰਨਾ ਪਿਆ ਸੀ ਸਾਰੇ ਨਾਲ ਕਰਵਾਉਣਾ ਪਿਆ, ਜੇ ਕਦੇ ਧਰਮ ਦੀ ਰਾਖੀ ਵਾਸਤੇ ਕੋਈ ਸੰਕਲਪ ਫੁਰਿਆ ਤਾਂ ਉੱਭਰ ਦੇ ਜੀਤੇ ਉੱਭਰਨਾ ਪਿਆ, जे कदे धर्म प्रफुल्लित करन वास्ते कोई ख्याल मन विच आया तां रूह लकेट करके अपने आप नूं फड़वाउणा पिया। जे कदे धर्म दे आसे वास्ते सिर दे विच परपक्ता दा निश्चा कीता है तां चढ़ खड़ के चढ़ करके अपने आप नूं तूंबा तूंबा करवाउणा पिया, घोड़े नक्का भैंसल करवाउणा पिया। ऐसी हालत हुई है धर्मी बंदा कदे भी गुरु के प्यार ऐस शरीर करके सुख नाल दिन बतीत करने धर्मी बंदे वास्ते बड़े मुश्किल होंदे हन, पर धर्म दे राखे करन वास्ते प्यारा शरीर दे दुख नूं दुख नहीं समझदा गा। सतगुरु अर्जन देव सच्चे पातशाह शहीदां दे सरताज बने। जगत गुरु जी ने श्री गुरु ग्रंथ साहिब जी नूं पवित्र स्वरूप नूं इक थां एकत्र कीता, सैंतियां लियांदियां। सैंतियां लियाउण दे टाइम ते भी किन्ने कई प्रकार दे उपद्रव होए गुरु के प्यारे। पहला भावें बाबा बुढ़ा साहिब जी भाई गुरदास जी गए, बाबा मोहन जी दरके थां ना कर सके, फिर सतगुरु जी आप गए गौरी महला पंजवा। मोहन तेरे उच्चे मंदिर महल अपारा कह करके चार पौड़ियां इस दिन चारियां सब्जियां, चौथी पौड़ी संपूर्ण करन दे टाइम ते कोठियां लिया के सतगुरु अर्जन देव जी नूं दित्तियां ते आप बाबा मोहन जी ने सतगुरु के चरणों से नमस्कार किए। सतगुरु गरीब नवाज जी ने वड्डे जान के सत्कार किया क्योंकि मामा जी लगते सन बाबा मोहन जी सतगुरु अर्जन देव जी ने, पर पिछला पेटा सिसन कीते उदन कारण जो दुख भोगना पिया से उस दुख में मुख रख के माफ़ी मंगी। कह लगा जी अगे भी मैंने वड्डे पुणे ने मारिया है, संसार ने यह मैं इतों तक दुख के गरपया है, कृपा करो मेरे से दया दृष्टि करो, मेरा अफरेवा लप जाए। उस टाइम से यह दातू जो गुरु अंगद देव जी का सपुत्र से आंदा हुआ उस पर भी कृपा की, जिन्हें गुरु अमरदास साहब जी ने लत मारी थी, लत एक दर्द होने लग पे थे सतगुरु के बचन कहन अनुसार, वो पीड़ भी गुरु अर्जन देव सच्चे पातशाह जी ने दूर किए। ऐसे शांत स्वरूप श्री गुरु अर्जन देव सच्चे पातशाह ने सैंतियां नंगे चरण जाके श्री गोइंदवाल साहब तो अमृतसर साहब लियादियां। कि बिखड़ा पैंदा होगा अजकल निगाह मार के देखिए सड़क से जो हुण बनी हुई है 30 किलोमीटर या 35 किलोमीटर तो वध बस तेज नहीं चलाई जाती, थां थां ते मोड़ आउंदे हन। जिस वेले गुरु अर्जन देव जी गए होंगे कि बिखड़ा कठिन पैंदा होगा, पर धाना चो जी प्रीतम सच्चे पातशाह जी श्री गुरु ग्रंथ साहिब जी पवित्र धुरती मान जी पवित्रता नूं कायम रखने वास्ते कैसे पवित्र सुंदर पूर ने पाया कि सिखा करे देवता का समा आ जाए, सतगुरु तो बेमुख नहीं होना गा। सतगुरु के सत्कार वास्ते अपने शरीर का प्यार नहीं करना, यह आज्ञा दिते पहले दिन लिया के अठ सर ढाठ के उपर सतगुरु गरीब नवाज जी ने सुख आसन किया। बाबा बुढ़ा साहब जी ने सारी रात चौर किए, अमृत वेले इनान करके गुरु अर्जन देव सच्चे पातशाह जी आप आए, आके दर्शन किए, कोठी परमेश्वर का स्थान कह करके सत्कार किया। पहलियां जो कोठी प्रकाश की है उस वे शब्द उचारिया, हम भगवंत भगत सच नाए, हर गुण गावा सह सुभाए, पिओ दादे का खोल दिखा खजाना, तां मेरा मन भया नदाना, लाल रतन जाका कछु ना मोल, परे भंडार अखूट अटोल, खाना खर्चा रल मिल भाई, कोट ना आवा वध हो जाए। ऐसा पवित्र शब्द उचार कर उचारण करके सतगुरु गरीब नवाज जी ने सारे ने भले वास्ते बख्शिश की। इसो सेंटीमेंट पुरा करके सत्कार साहब चौर कर दो है, रामसर सरोवर के कंधे चल जाके तंबू लाया है, उसे पवित्र सरोवर की सिरजना एकत्रता करने वास्ते भाई गुरदास जी ने लिखा जी लाया जो भल्या के सन उन्होंने प्यारियों से बख्शिश करद होया। सतगुरु गरीब नवाज सच्चे पातशाह ने कंठो बाणी उच्चारण की, भगतों के दर्शन भी करवाए। 1663 बिक्रमी 1604 ईस्वी भाद्र सुदी एकम वाले दिन श्री हरिमंदर साहब पहला प्रकाश किया। सतगुरु सच्चे पातशाह जी उस दिन तो आप मंजी साहब के उपर सहयोगत हो करके संगतों के बच्चे नहीं बैठे, सतगुरु ग्रंथ साहब के स्वरूप का प्रकाश किया। जो शाम को सुखासन करने का टाइम आया मंजी जो कोठड़ी साहब अकाल तख्त साहब के नाल है उसे सतगुरु ग्रंथ साहब का स्वरूप सुखासन किया, आप बन गए थले बराजे। हुण तक जो वह पवित्र याद चावरा थले चाया जाता इस चीज़ का जनायक है कि इन्ना सत्कार सतगुरु जी ने किया है। अजकल हर एक पुराणी मात्र का फर्ज बनता है कि सतगुरु ग्रंथ साहब सच्चे पातशाह धुरती मान का वध तो वध जिन्ना गुरु के प्यार तन मन से धन करके सत्कार कर सके करना चाहिए, तो करके फिर भी मान नहीं करना चाहिए। मैं बहुत सत्कार करना, बहुत सत्कार तो गुरु अर्जन देव जी कर सकते हैं जेडे नंगे पैरी कंधों के चौर करते आए हैं। अब तो जोड़ा ला उन्होंने भी औखा होया पाया, जराबा भी पा के उस तरह काबिया पैर धोने मुश्किल हो पाया खड़गों के पानी ना, ऐसी हालत सूखम श्री होने करके एक कलयुग की जीवन की हुई है। सच्चे पातशाह समत बख्शन सो गुरु के प्यार जो इस प्रकार के जतन कहीं वीर ने मन के फर आते हैं कि जो किसी गंदे संग जी सरूप ले जाना पवे तो जोड़ा पा के भी लै जाना चाहिए है, सतगुरु के चरणों में अरदास ही करनी बनने की महाराज समत बख्शन से गंदे थान जी सरूप ले जाइए ना। जो कोई समा बन भी जाए तो हाथ रब ने दो दिते दो पैर दिते है इन्हों तुर के जाके हाथ झाड़ू फड़ के और थान साफ कर लिया करिए। सतगुरु के सरूप का सत्कार कायम रखने वास्ते गुरु के प्यारे जोड़ा नहीं कदे भी पाना चाहिए। सतगुरु के संबंध में ना किसी ग्रंथाकार ने पौवे लिखे है ਨਾ ਛੜਾਵਾਂ ਲਿਖੀਆਂ, ਨਾ ਜਰਾਬਾਂ ਲਿਖੀਆਂ, ਨਾ ਜੋੜਾ ਕੁੱਝ ਨਹੀਂ, ਨੰਗੇ ਚਰਨੀ ਸਤਿਗੁਰੂ ਜੀ ਚੱਲ ਕੇ ਆਏ। ਅੱਜ ਅਸੀਂ ਬਹੁਤੇ ਸ਼ਕੀਨ ਹੋਣ ਦਾ ਕਾਰਨ ਜਰਾਬਾਂ ਵੀ ਲਾਉਣੀਆਂ ਗੁਰੂ ਕੇ ਪਿਆਰੇ ਪਸੰਦ ਨਹੀਂ ਕਰਦੇ ਤੇ ਜੋੜੇ ਪਾਉਣ ਤੋਂ ਵੀ ਕਦੇ ਸੰਕੋਚ ਨਹੀਂ ਕਰਦੇ ਲਿਖਤੀ ਰੂਪ ਵਿੱਚ ਵੀ ਕਹਿਣ ਤੋਂ। ਸੋ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਤੇ ਸਾਰੀ ਕੌਮ ਨੂੰ ਏਕਤਾ ਸਵਾਦ ਬਖਸ਼ ਕਰਕੇ ਤੇ ਸਾਰਿਆਂ ਦਾ ਆਤਮ ਦੇ ਪਰਸਪਰ ਪ੍ਰੇਮ ਬਖਸ਼ ਕਰਕੇ ਨਿਹਾਲ ਕਰਨ ਅਤੇ ਸਾਰਿਆਂ ਦੀ ਆਤਮ ਸ਼ੈਣੀ ਬੁੱਧ ਹੋਵੇ, ਜਿਸ ਕਰਕੇ ਸਤਿਗੁਰੂ ਸਾਡਾ ਨਿਸ਼ਚਾ ਆ ਜਾਵੇ। ਸਤਿਗੁਰੂ ਗਰੀਬ ਨਵਾਜ ਜਿਸ ਵੇਲੇ ਬੈਠੇ ਸਨ ਅੰਮ੍ਰਿਤਸਰ ਸਾਹਿਬ ਦੇ ਵਿੱਚ, ਸਿਰਸੀਆਂ ਜਾ ਕੇ ਪਕਾਰ ਕੀਤੇ, ਸਿੱਖਾਂ ਨੂੰ ਪਤਾ ਲੱਗਾ, ਸਤਿਗੁਰੂ ਦੇ ਹਜ਼ੂਰ ਦੀ ਹਜ਼ੂਰੀ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ ਸਿਰਸੀਆਂ ਪਕਾਰੂ ਹੋ ਕਰਕੇ ਗਿਆ, ਫਰਿਆਦੀ ਹੋ ਕਰਕੇ ਗਿਆ ਹੈ, ਰਾਜ ਦੇ ਮਨ ਵਿੱਚ ਆ ਕਰਕੇ ਕਦੇ ਰਾਜਾ ਦੇ ਆ ਕੇ ਲਾ ਕੇ ਕੋਈ ਧੱਕੇਸ਼ਾਹੀ ਨਾ ਕਰੇ। ਸਤਿਗੁਰੂ ਗਰੀਬ ਨਵਾਜ ਕਹਿਣ ਲੱਗੇ, ਪਿਆਰੋ ਅਕਾਲ ਪੁਰਖ 'ਤੇ ਭਰੋਸਾ ਰੱਖੋ, ਜਿਸ 'ਤੇ ਸਤਿਗੁਰੂ ਦੀ ਕਿਰਪਾ ਹੋਵੇ ਉਹਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਹੁੰਦਾ। ਉਸ ਵੇਲੇ ਸਿੱਖਾਂ ਦੇ ਬੇਨਤੀ ਕਰਨ ਤੋਂ ਅੜਸੜ ਘਾਟ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਤਿਗੁਰੂ ਗਰੀਬ ਨਵਾਜ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਅਕਾਲ ਪੁਰਖ ਦੇ ਉੱਪਰ ਆਪਣਾ ਦ੍ਰਿੜ ਨਿਸ਼ਚਾ ਵਿਖਾਉਂਦਿਆਂ ਹੋਇਆਂ ਤੇ ਗੁਰੂ ਤੇ ਗੁਰਸਿੱਖਾਂ ਨੂੰ ਪ੍ਰੇਰਨਾ ਦਿੰਦਿਆਂ ਹੋਏ ਬਖਸ਼ਿਸ਼ ਕੀਤੀ ਹੈ। ਸੁਣੋ,
ਵਾਹਿਗੁਰੂ ਜੀ ਤੂੰ ਮਹੱਲਾ ਪੰਜਵਾਂ, ਜਿਸ ਕੇ ਸਿਰ ਉੱਪਰ ਤੂੰ ਸੁਆਮੀ।
ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਜਿਸ ਕੇ ਸਿਰ ਉੱਪਰ ਤੂੰ ਸੁਆਮੀ। ਸੁਆਮੀ ਨਾਮ ਹੈ ਮਾਲਕ ਦਾ, ਮਾਂ ਸਬਲ ਹੋਣ ਕਰਕੇ ਮਾਂ ਦੇ ਨਾਲ ਇਸੇ ਤਰ੍ਹਾਂ ਹੀ ਸੰਬੰਧ ਪੈਣ ਕਰਕੇ ਪਰਮੇਸ਼ਰ ਨੇ ਈਸ਼ਵਰ ਅਖਵਾਇਆ ਹੈ, ਮਾਇਆ ਸਭ ਆਪਣੇ ਆਪ ਨੂੰ ਆਇਆ ਹੈ। ਕਲਪ ਤਦਾਤਮ ਸੰਬੰਧ ਜਦੋਂ ਪਿਆ ਈਸ਼ਵਰ ਦਾ, ਜਿਹੜੀਆਂ ਤਿੰਨ ਸੱਤਾਂ ਹਨ ਈਸ਼ਵਰ ਦੀਆਂ, ਆਸਤੀ ਭ੍ਰਾਂਤੀ ਤ੍ਰੇਤਾ ਰੂਪ, ਇਹ ਗੁਰੂ ਕੇ ਪਿਆਰ ਜਦੋਂ ਮਾਇਆ ਦੇ ਵਿੱਚ ਪ੍ਰਵੇਸ਼ ਹੋਈਆਂ ਤੇ ਮਾਇਆ ਦੀਆਂ ਦੋ ਸੱਤਾਂ ਹੈ ਨਾਮ ਰੂਪ ਪ੍ਰਪੰਚ, ਇਹ ਦੋ ਸੱਤਾਂ ਮਾਇਆ ਦੀਆਂ ਈਸ਼ਵਰ ਦੇ ਵਿੱਚ ਗੁਰੂ ਕੇ ਪਿਆਰ ਪ੍ਰਤਿਬਿੰਬ ਤੇ ਆ, ਤਾਂ ਉਸ ਵੇਲੇ ਆਪਣੇ ਆਪ ਨੂੰ ਮਾਇਆ ਸਬਦ ਈਸ਼ਵਰ ਅਖਵਾਇਆ, ਉਹਦਾ ਨਾਮ ਸੁਆਮੀ ਹੈ। ਸੁਆਮੀ ਨਾਮ ਹੈ ਮਾਲਕ ਦਾ, ਜਿਸ ਕੇ ਸਿਰ ਉੱਪਰ ਤੂੰ ਸੁਆਮੀ। ਇਹ ਮਾਇਆ ਸ਼ਬਦ ਹੋਣ ਕਰਕੇ ਈਸ਼ਵਰ ਰੂਪ ਸੁਆਮੀ ਮਾਲਕ ਰੂਪ, ਜਿਨ੍ਹਾਂ ਦੇ ਸਿਰ ਦੇ ਉੱਪਰ ਤੇਰਾ ਕਿਰਪਾ ਰੂਪੀ ਹੱਥ ਹੋਵੇ,
ਉਹ ਦੁੱਖ ਕੈਸਾ ਪਾਵੇ।
ਉਹ ਕਿਵੇਂ ਦੁੱਖ ਕੋਈ ਪਾ ਸਕਦਾ? ਨਹੀਂ ਪਾ ਸਕਦਾ, ਉਹਨੂੰ ਕੋਈ ਦੁੱਖ ਨਹੀਂ ਦੇ ਸਕਦਾ। ਭਾਵੇਂ ਅੱਖੀਂ ਦਿਖੇ ਸੀਨ ਕਈ ਦੇਖੇ ਹਨ, ਦੁੱਖ ਦੇਣ ਦੇ ਯਤਨ ਵੀ ਕੀਤੇ ਗਏ, ਪਿਆਰਿਆਂ ਦੇ ਪੇਟ ਨੂੰ ਬਰਫੀਆਂ ਲਾ ਕਰਕੇ ਪੇਟ ਪਾੜਨ ਤੱਕ ਵੀ ਯਤਨ ਕੀਤਾ ਗਿਆ, ਪਰ ਅਕਾਲ ਪੁਰਖ ਪਰਮੇਸ਼ਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਮਹਾਂਪੁਰਖਾਂ ਨੇ ਜੋ ਗੁਰੂ ਕੇ ਪਿਆਰੇ 300 ਵਰੇ ਗੰਤੇ ਬਖਸ਼ਿਸ਼ ਕੀਤੀ, ਸਤਿਗੁਰੂ ਹਜ਼ੂਰ ਦੀ ਹਜ਼ੂਰੀ ਵਿੱਚ ਬਚਨ ਕਹੇ ਤੇ ਅਕਾਲ ਪੁਰਖ ਦੇ ਸਰਗੁਣ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 300 ਸਾਲਾਂ ਵਰੇ ਗੰਢ ਦੀ ਪਵਿੱਤਰ ਖੁਸ਼ੀ ਵਿੱਚ ਜੋ ਦਾਸ ਨੂੰ ਸਿਰੋਪਾਉ ਮਿਲਿਆ ਹੈ, ਉਹ ਸਿਰੋਪਾਉ ਭਾਈ ਕਰਤਾਰ ਸਿੰਘ ਦੇ ਸੀਸ ਤੇ ਰੱਖ ਕੇ ਅਸੀਂ ਭਾਈ ਗੁਰੂ ਗ੍ਰੰਥ ਸਾਹਿਬ ਜੀ ਚਰਨੀ ਪਾ ਕਰਕੇ ਅੱਜ ਤੋਂ 3 ਸਾਲ ਦੀ ਸੇਵਾ ਇਹਨਾਂ ਨੂੰ ਸੌਂਪਦੇ ਹਾਂ। ਜਿੰਨਾ ਚਿਰ ਸਰੀਰ ਬਣਿਆ ਸਤਿਗੁਰੂ ਦੀ ਸੇਵਾ ਲੈਂਦੇ ਰਹਿਣ, ਸਾਡੇ ਮਗਰੋਂ ਭਾਈ ਸੇਵਾ ਸਾਰੀ ਭਾਈ ਕਰਤਾਰ ਸਿੰਘ ਦੇ ਜੁੰਮੇ ਹੋਵੇਗੀ। ਟੇਪਾਂ ਜੋ ਇਹ ਮਸ਼ੀਨਾਂ ਹੋ ਰਹੀਆਂ ਹਨ, ਟੇਪ ਗੁਰਬਾਣੀ ਟੇਪ ਹੋ ਰਹੀ ਹੈ, ਇਹ ਵੀ ਸਾਰੀ ਜ਼ਿੰਮੇਵਾਰੀ ਭਾਈ ਕਰਤਾਰ ਸਿੰਘ ਦੇ ਜੁੰਮੇ ਹੈ। ਜੇ ਕਿਸੇ ਨੂੰ ਲੋੜ ਹੋਵੇ ਤਾਂ ਇਹਨਾਂ ਦੇ ਕੋਲੋਂ ਉਤਾਰਾ ਕਰਨਾ ਜਾਂ ਸੁਣ ਲੈਣਾ। ਪਿੰਡਰਾਂ ਦੀ ਜ਼ਿੰਮੇਵਾਰੀ ਵੀ ਭਾਈ ਕਰਤਾਰ ਸਿੰਘ ਦੇ ਜੁੰਮੇ ਹੈ। ਉੱਥੋਂ ਦੀ ਸੇਵਾ ਭਾਵੇਂ ਚੰਨਣ ਸਿੰਘ ਸੇਖੇ ਵਾਲੇ ਨੂੰ ਸੌਂਪੀ ਹੋਈ ਹੈ, ਪਰ ਜੇ ਉਹ ਸੇਵਾ ਕਰਨ ਦੇ ਵਿੱਚ ਆਲਸ ਕਰੇ, ਉੱਥੋਂ ਦੀ ਜ਼ਿੰਮੇਵਾਰੀ ਭਾਈ ਕਰਤਾਰ ਸਿੰਘ ਦੇ ਜੁੰਮੇ ਹੈ। ਕਿਉਂਕਿ ਜੇ ਕੋਈ ਐਸਾ ਸਮਾਂ ਬਣ ਜਾਵੇ ਕਿ ਉੱਥੇ ਸਿੰਘਾਂ ਨੂੰ ਰੱਖ ਕੇ ਪੜ੍ਹਾਈ ਕਰਵਾ ਸਕਣ ਵਿਦਿਆਰਥੀਆਂ ਨੂੰ ਨਾਲ ਰੱਖ ਕਰਕੇ, ਨਹੀਂ ਤੇ ਵਿਚਰ ਕੇ ਇਹ ਕਥਾ ਕਰਨ, ਇਹ ਗੁਰੂ ਕੇ ਪਿਆਰੇ ਤੇਜ ਵਿੱਚ ਮਹਾਂਪੁਰਖਾਂ ਦੇ ਬਚਨ ਭਰੇ ਹੋਏ ਹਨ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਹੁਣ ਤੱਕ ਉਹ ਮੌਜੂਦ ਹੈ, ਕੋਲ ਹੈ ਇਸ ਵੇਲੇ ਵੀ। ਸੋ ਐਸਾ ਗੁਰੂ ਕੇ ਪਿਆਰੇ ਮਹਾਂਪੁਰਖਾਂ ਨੇ ਬਚਨ ਕੀਤੇ, ਸੋ ਐਸੇ ਪਵਿੱਤਰਮਈ ਜਿਹੜੇ ਬਚਨ ਸੀ ਉਹਨਾਂ ਬਚਨਾਂ ਦੇ ਉੱਪਰ ਮਹਾਂਪੁਰਖ ਨੇ ਦ੍ਰਿੜ ਨਿਸ਼ਚਾ ਰੱਖਿਆ। ਭਾਵੇਂ ਅਨੇਕ ਪ੍ਰਕਾਰ ਦੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ, ਚੋਲਾ ਵੀ ਗਲ ਵਿੱਚੋਂ ਲਵਾਉਣਾ ਪਿਆ, ਸੋ ਗੁਰੂ ਕੇ ਪਿਆਰੇ ਟੇਪਾਂ ਵੀ ਆਪਣੀਆਂ ਖਵਾਉਣੀਆਂ ਪਈਆਂ, ਤਾਂ ਵੀ ਬੇਪਰਵਾਹ ਸਦਾ ਰੰਗ ਹਲਕਾ ਜਾ ਕੇ ਪਾਲ ਸਵਾਮੀ ਦੇ ਆਨੰਦ ਵਿੱਚ ਲੀਨ ਰਹੇ, ਕਿਸੇ ਨੂੰ ਬੁਰਾ ਨਹੀਂ ਪਿਆ, ਗਾਲ ਨਹੀਂ ਕੱਢੀ, ਚੁੱਪ ਕਰਕੇ ਧੀਰਜ ਧਾਰੀ ਰਹਿ ਕਰਕੇ ਅੱਠ ਅੱਠ ਪੈਰ ਭਾਵੇਂ ਅੰਦਰ ਹੀ ਵੜੇ ਰਹੇ, ਗੁਰੂ ਕੇ ਪਿਆਰੇ ਨਿਕਲਣ ਨੂੰ ਦਿੱਤਾ ਭਰਾਵਾਂ ਨੇ। ਇਸੇ ਕਰਕੇ ਕਿ ਇਹ ਤੋਂ ਸਾਰੀਆਂ ਚੀਜ਼ਾਂ ਖੋਹ ਲੈਣੀਆਂ ਹਨ, ਖੋਣ ਦੇ ਬਾਵਜੂਦ ਵੀ ਅਖੀਰ ਇਹੀ ਕਿਹਾ ਕਿ ਪਿਆਰੇ ਸਾਰਾ ਕੁਝ ਖੋਹ ਲਵੋ, ਪਰ ਜੋ ਬਖਸ਼ਿਸ਼ ਤੰਗੀ ਕਰਨੀ ਤੇ ਮਹਾਂਪੁਰਖਾਂ ਨੇ ਕੀਤੀ ਹੈ, ਗਿਰ ਬਸਦਾ ਜਲ ਪਵਨ ਜਾਵੇ ਤੇ ਸਾਧ ਬਚਨ ਅਟਲਾਦਾ, ਉਹਨੂੰ ਕੌਣ ਮੋੜ ਸਕੇਗਾ? ਉਹ ਸਫਲਿਆਂ ਕਰਕੇ ਵਿਖਾਇਆ, 8 ਸਾਲ ਜੋ ਕੌਮ ਦੀ ਸੇਵਾ ਕੀਤੀ ਉਸ ਨੂੰ ਰੱਤੀ ਰੱਤੀ ਕੌਮ ਸਾਰੀ ਜਾਣਦੀ ਹੈ, ਤੇ ਜਿਸ ਦਿਨ ਵਿਛੋੜਾ ਪਿਆ ਸੀ ਤੇ ਪੱਤਰੇ ਵੀ ਗੁਰੂ ਕੇ ਪਿਆਰੇ ਦਰਸ਼ਕਾਂ ਨੇ, ਉਸ ਦਿਨ ਵਿਰਾਜ ਕਰਦੇ ਸੀ ਕਿਹੜਾ ਮਹਾਤਮਾ ਹੈ, ਕਿਹੜਾ ਸੰਸਾਰ ਦਾ ਜੀਵ ਹੈ ਜਿਹਨੇ ਮਹਾਂਪੁਰਖਾਂ ਨੂੰ ਹਿਰਦੇ ਵਿੱਚ ਗੁਰੂ ਕੇ ਪਿਆਰੇ ਯਾਦ ਨਹੀਂ ਕੀਤਾ ਤੇ ਉਹਨਾਂ ਦੀਆਂ ਪਵਿੱਤਰ ਕੁਰਬਾਨੀਆਂ ਨੂੰ ਥਾਂ ਨਹੀਂ ਦਿੱਤਾ। ਸੋ ਸਤਿਗੁਰੂ ਜੀ ਕਹਿੰਦੇ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਉਹਨੂੰ ਦੁੱਖ ਦੇਣ ਦੇ ਯਤਨ ਭਾਵੇਂ ਕੀਤੇ ਜਾਣ ਪਰ ਪਾ ਨਹੀਂ ਸਕਦਾ, ਭੋਗ ਨਹੀਂ ਸਕਦਾ, ਕਿਉਂਕਿ ਸਤਿਗੁਰੂ ਰਾਖਾ ਹੁੰਦਾ ਹੈ। ਸਾਰਿਆਂ ਭਗਤਾਂ ਦੀਆਂ ਸਾਥੀਆਂ, ਸਾਰਿਆਂ ਸ਼ਹੀਦਾਂ ਦੀਆਂ ਸਾਥੀਆਂ ਦੇ ਉੱਤੇ ਲੱਗਦੀਆਂ ਹੈ, ਪੋਤੀਆਂ ਦੀ ਕਥਾ ਕਰਨੀ ਕਰਕੇ ਸੰਕੋਚ ਦਾਸ ਕਰ ਰਿਹਾ ਹੈ, ਨਹੀਂ ਤਾਂ ਭਗਤ ਪ੍ਰਹਿਲਾਦ ਨੂੰ ਸਾਰਨ ਵਾਸਤੇ ਚਾਹਿਆ ਹੋਰ ਕੀ ਸੜ ਗਏ, ਭਗਤ ਕਬੀਰ ਨੂੰ ਡੋਬਣ ਵਾਸਤੇ ਚਾਹ ਨਦੀ ਚ ਤਰ ਗਏ, ਭਗਤ ਨਾਮਦੇਵ ਨੂੰ ਗਊ ਦੇ ਸੰਬੰਧ ਵਿੱਚ ਮਾਰਨਾ ਚਾਹ ਜਾਂ ਜਿਉਂਦੀ ਕਰਦਾ ਤੈਨੂੰ ਮਾਰ ਦੇਵਾਂਗਾ, ਗਊ ਜਿਉਂਦੀ ਕੀਤੀ ਸ੍ਰੇਵ ਸਾਹਿਬ ਬਾਦਸ਼ਾਹ ਦੇ ਦਰਦ ਹੋਇਆ, ਉਸ ਵੇਲੇ ਉਹਨੂੰ ਵੀ ਕਹਿਣਾ ਪਿਆ ਕਿ ਬਸਤੀ ਹਿੰਦੂ ਮੈਂ ਤੇਰੀ ਗਾਏ, ਹੇ ਭਗਤ ਨਾਮਦੇਵ ਜੀ ਮੈਂ ਤੇਰੀ ਗਊ ਹਾਂ, ਕਿਰਪਾ ਕਰਕੇ ਮੈਨੂੰ ਬਖਸ਼ ਲਈ, ਮੇਰੇ ਤੋਂ ਤਰਸ ਕਰ, ਇਹ ਵੀ ਕਹਿਣਾ ਪਿਆ ਗੁਰੂ ਕੇ ਪਿਆਰਿਓ ਧਰੂ ਦੇ ਪਾਣੀ ਚ ਤੇਰਾ ਮਤਰੇਈ ਮਾਂ ਨੇ ਮਾਰੀਆਂ, ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਪਾਤਰ ਬਣਿਆ, ਬੰਦਗੀ ਕੀਤੀ, ਬੰਦਗੀ ਦੇ ਪ੍ਰਕਾਸ਼ ਕਰਕੇ 36,000 ਵਾਰਾ ਸੱਜ ਉਹਦੇ ਵਿੱਚ ਪਿਆਰੇ ਨੂੰ ਗੁਰੂ ਕੇ ਪਿਆਰੇ ਰਾਜ ਵੀ ਕੀਤਾ ਤੇ ਅਕਾਲ ਪਦ ਵੀ ਪ੍ਰਾਪਤ ਕੀਤੇ, ਖੋਇਆ ਕਿਸੇ ਦੇ ਚੀਜ਼ਾਂ ਨਹੀਂ ਖੋਹੀਆਂ ਜਾਂਦੀਆਂ, ਅਕਾਲ ਪੁਰਖ ਪਰਮੇਸ਼ਵਰ ਨਾਲ ਗੁੱਸੇ ਹੋਵੇ, ਮਹਾਰਾਜ ਕਹਿਣ ਲੱਗੇ ਸਿੰਘੋ ਸ਼ਰਧਾ ਰੱਖੋ ਅਕਾਲ ਪੁਰਖ ਤੇ, ਸਤਿਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਕਰਨਗੇ, ਦੁੱਖ ਨਹੀਂ ਕਿਸੇ ਪ੍ਰਕਾਰ ਦਾ ਲੱਗੇਗਾ।
ਬੋਲ ਨਾ ਜਾਣੇ ਮਾਇਆ ਮਦ ਮਾਤਾ,
ਸਤਿਗੁਰ ਜੀ ਕਹਿੰਦੇ ਬੋਲ ਨਾ ਜਾਣੇ, ਬੋਲਣਾ ਹੀ ਨਹੀਂ ਜਾਣਦਾ ਜਿਹੜਾ ਗੁਰੂ ਕੇ ਪਿਆਰੋ ਨਾਸਤ ਹੈ, ਤੇ ਮਾਇਆ ਮਦ ਮਾਤਾ, ਮਾਇਆ ਦੇ ਮਦ ਹੰਕਾਰ ਵਿੱਚ ਮਾਤਾ ਮਸਤ ਹੋਇਆ ਜਿਹੜਾ, ਉਹਨੂੰ ਬੋਲਣ ਦਾ ਹੀ ਪਤਾ ਨਹੀਂ, ਕਿਸੇ ਸੰਤ ਨਾਲ ਪਿਆਰ ਦਾ ਪਤਾ ਨਹੀਂ, ਕਿਸੇ ਪ੍ਰੇਮ ਦੇ ਬਚਨ ਦਾ ਪਤਾ ਨਹੀਂ, ਕੋਈ ਗੁਰੂ ਕੇ ਪਿਆਰੇ ਪ੍ਰੇਮ ਭਰੀ ਗੱਲ ਵਿਚਾਰ ਕਰਨ ਦਾ ਕੋਈ ਖਿਆਲ ਨਹੀਂ, ਜਦੋਂ ਬੋਲੇਗਾ ਉਹ ਇਹ ਕਹਿ ਕੇ ਤੌੜਾ ਕਹਿ ਕੇ ਸਿੱਕੇ ਪੁਣੇ ਵਿੱਚ ਬੋਲੇਗਾ, ਸੋ ਐਸੀ ਹਾਲਤ ਮਾਇਆ ਧਾਰੀਆਂ ਦੀ ਹੁੰਦੀ ਹੈ, ਮਾਇਆ ਧਾਰੀਆ ਪੰਨਾ ਬੋਲਾ, ਸਭ ਨੂੰ ਸੁਣੀ ਦਾ ਰੋਲ ਕੇ ਝੋਰਾ ਮਾਰਨ ਦੇ ਬਚਨ ਕਹੇ ਹੈ, ਦਿਖਾ ਰਾਜ ਤੇ ਅੰਦਲਾ ਭਾਰੀ, ਦੁੱਖ ਲੱਗਾ ਰਾਮ ਨਾਮ ਚਕਾਰੀ, ਤੇਰੇ ਦਾਸ ਤੋਂ ਤੂੰ ਹੀ ਵਡਿਆਈ, ਮਾਇਆ ਮਦ ਨਰਕ ਲੈ ਜਾਏ, ਐਸੀ ਹਾਲਤ ਮਾਇਆ ਕਰਦੀ ਹੈ, ਸੋ ਸਤਿਗੁਰੂ ਜੀ ਕਹਿੰਦੇ ਬੋਲ ਨਾ ਜਾਣਾ, ਬੋਲਣਾ ਨਹੀਂ ਆਉਂਦਾ ਨਾਸਤ ਪੁਰਖ ਨੂੰ ਤਾਂ ਕਰੇ, ਫਿੱਕਾ ਫਿੱਕਾ ਜਦ ਬੋਲਾ ਤਾਂ ਫਿੱਕੇ ਵਾਲੀ ਹਾਲਤ ਹੁੰਦੀ ਹੈ, ਤੇ ਮਾਇਆ ਮਦ, ਮਾਇਆ ਦਾ ਇੱਕ ਤਾਂ ਹੰਕਾਰ ਹੈ, ਦੂਜਾ ਮਦ ਸ਼ਰਾਬ ਦਾ ਹੰਕਾਰ ਹੈ, ਸ਼ਰਾਬ ਪੀਤੀ ਮਦ ਨਾਲ ਸ਼ਰਾਬ ਦਾ ਵੀ ਹੈ, ਤੇ ਮਾਤਾ ਮਸਤ ਹੋਇਆ ਕਰਦਾ ਹੈ, ਇਸੇ ਤਰ੍ਹਾਂ ਮਾਇਆ ਮਦ ਮਾਤਾ, ਮਾਇਆ ਬਹੁਤ ਹੀ ਦਾ ਹੰਕਾਰ, ਤੇ ਮਦ ਆਪਣੇ ਗੁਣਾਂ ਦਾ ਹੰਕਾਰ, ਆਪਣੀ ਪ੍ਰਭਤਾ ਦਾ ਹੰਕਾਰ, ਮਦ ਸ਼ਰਾਬ ਦਾ ਹੰਕਾਰ, ਤੇ ਇਸੇ ਤਰ੍ਹਾਂ ਗੁਰੂ ਕੇ ਪਿਆਰੋ ਮਾਤਾ ਮਸਤ ਹੋਇਆ ਕਰਦਾ ਦਿਨੇ ਰਾਤ, ਕਦੇ ਬੋਲਣ ਦਾ ਕੋਈ ਖਿਆਲ ਨਹੀਂ, ਮਰਨਾ ਚੀਤ ਨਾ ਆਵੇ, ਕਹਿੰਦੇ ਮਰਨ ਦਾ ਚੇਤਾ ਭੁੱਲ ਗਿਆ ਇਹਨੂੰ, ਚੇਤ ਵਿੱਚ ਚੇਤਾ ਹੀ ਨਹੀਂ, ਜੇ ਪਤਾ ਹੋਵੇ ਕਿ ਮੈਂ ਮਰ ਜਾਣਾ ਤੇ ਪਰਮੇਸ਼ਰ ਮੇਰੇ ਨੇੜੇ ਤੋਂ ਨੇੜੇ ਹੈ, ਬੰਦਾ ਕਦੇ ਝੂਠ ਨਹੀਂ ਬੋਲਦਾ ਤੇ ਪਾਪ ਨਹੀਂ ਕਰਦਾ, ਝੂਠ ਬੰਦਾ ਉਦੋਂ ਬੋਲਦਾ ਪਾਪ ਉਦੋਂ ਕਰਦਾ ਹੈ, ਸਤਿਗੁਰੂ ਗਰੀਬ ਨਿਵਾਸ ਨੇ ਬਚਨ ਕਹੇ ਹਨ ਕਿ ਜਿਸ ਸਿੱਖ ਨੇ ਝੂਠ ਬੋਲ ਦਿੱਤਾ ਉਹਨੇ ਸਾਰੇ ਮੁਰਦੇ ਖਾ ਲਿਆ, ਕੋਈ ਨਹੀਂ ਛੱਡਿਆ ਗੁਰੂ ਕੇ ਪਿਆਰੋ, ਕੂੜ ਬੋਲ ਮੁਰਦਾਰ ਖਾਏ, ਅਗਲੀ ਨੂੰ ਸਮਝਾਉਣ ਜਾਏ, ਜੇ ਹੋਰ ਉਹਨਾਂ ਨੂੰ ਸਮਝਾਉਂਦਾ ਫਿਰ ਤਾਂ ਮਹਾਰਾਜ ਨੇ ਬਚਨ ਕਹੇ ਹੈ, ਪਹਿਲਾਂ ਫਾਹਾ ਪਾਇਆ ਪਾ ਦੇ ਪਿੱਛੋਂ ਦੇ ਗੱਲ ਚੱਕ ਰਿਹਾ, ਗੁਰੂ ਕੇ ਪਿਆਰੋ ਲੋਕਾਂ ਨੂੰ ਉਪਦੇਸ਼ ਦੇਈਏ ਸ਼ਾਂਤੀ, ਧੀਰਗ, ਨਿਮਰਤਾ, ਝੂਠ ਨਹੀਂ ਬੋਲਣਾ, ਤੇ ਆਪ ਥਾਵਾਂ ਥਾਵਾਂ ਤੇ ਝੂਠ ਬੋਲ ਗਏ ਤੇ ਸਤਿਗੁਰੂ ਗਰੀਬ ਨਿਵਾਸ ਨੇ ਤੈਨੂੰ ਬਖਸ਼ਣਾ, ਉੱਥੇ ਤਾਂ ਸੱਚੇ, ਉੱਥੇ ਸੱਚੇ ਹੀ ਸੱਚ ਨੇ ਬੜਾ ਤੈਨੂੰ ਵਕਤ ਦੇ ਜਮਾ ਲਿਆ, ਥਾਵਣਾ ਪਾਇਣ ਕੂੜਿਆਰ ਮੁਕਾਲਾ ਡੋਲ ਚਾਲਿਆ, ਤੇਰਾ ਨਾਂ ਰੱਬੇ ਸੇ ਗਿਣ ਗਏ ਹਾਰ ਗਏ ਸੇ ਖੱਗਣ ਵਾਲਿਆ, ਗੁਰੂ ਕੇ ਪਿਆਰੋ ਸਤਿਗੁਰੂ ਹਜ਼ੂਰ ਦੀ ਹਜ਼ੂਰੀ ਵਿੱਚ ਸੱਚ ਬੋਲਣਾ ਤੇ ਸੱਚ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਉਸ ਦਾ ਅਭਿਆਸ ਕਰਨ, ਜਿਵੇਂ ਬਾਬਾ ਜੀ ਹੁਣ ਇੱਥੇ ਕਰਵਾ ਰਹੇ ਹਨ, ਇੱਥੇ ਆ ਕੇ ਜੇ ਗੁਰੂ ਕੇ ਪਿਆਰੇ ਧੂੜ ਦੀ ਤੱਕੜੀ ਵਿੱਚੋਂ ਨਾ ਉਤਰ ਗਏ ਤੇ ਕਿਹੜਾ ਸਮਾਂ ਆਵੇਗਾ ਫਿਰ ਜਦੋਂ ਬਚਾਂਗੇ, ਮਰਨਾ ਚੀਤ ਨਾ ਆਵੇ, ਖਾਣਾ ਪੀਣਾ ਸੌਣਾ ਹੱਸਣਾ ਵਿਸਰ ਗਿਆ ਹੈ ਮਰਨ, ਹੱਸੂ ਵਿਚਾਰ ਖੁਆਰੀ ਚੀਨੀ ਕ੍ਰਿਗ ਜੀਵਨ ਨਹੀਂ ਰਹਿਣਾ, ਮਹਾਰਾਜ ਕਹਿੰਦੇ ਸਰਕਾਰ ਹੈ ਇਸੇ ਜਨਮ ਨੂੰ ਰਹਿਣਾ ਤਾਂ ਹੈ ਨਹੀਂ, ਇਹਨਾਂ ਖਾਣ ਪੀਣ ਵਾਲੀਆਂ ਤੇ ਭੋਗਣ ਪਾਉਣ ਵਾਲੀਆਂ ਚੀਜ਼ਾਂ ਚਲਾ ਕਰਕੇ ਪਰਮੇਸ਼ਵਰ ਦੇ ਨਾਮ ਨੂੰ ਭੁਲਾ ਦਿੱਤਾ ਹੈ, ਮਰਨਾ ਚੇਤੇ ਨਹੀਂ, ਇਸ ਵਾਸਤੇ ਗੁਰੂ ਕੇ ਪਿਆਰੋ ਅਗਿਆਨੀ ਜੀਵ ਝੂਠ ਬੋਲਦੇ ਹਨ, ਮਹਾਰਾਜ ਕਹਿੰਦੇ ਨਿਗਤ ਬੁੱਝੇ ਸੋ ਬੁਰਾ ਕਿਉਂ ਕਰੇ, ਜੇ ਪਰਮੇਸ਼ਵਰ ਨੂੰ ਕਲਗੀ ਧਰ ਨੂੰ ਨੇੜੇ ਤੋਂ ਨੇੜੇ ਮਨੁੱਖ ਸਮਝੇ ਤੇ ਮੇਰੇ ਪਾਸ ਹੈ ਕਹਿ ਰਵਿਦਾਸ ਹਾਸ ਤਾਂ ਨੇੜਾ ਹੈ, ਇਹਨਾਂ ਨੇੜੇ ਸਮਝ ਲਵੇ ਤੇ ਬੰਦਾ ਝੂਠ ਕਰੇ ਬੋਲਦਾ ਨਹੀਂ, ਆਪਾਂ ਸਾਧ ਸੰਗਤ ਵਿੱਚ ਆਪਾਂ ਬੈਠੇ ਹਾਂ ਤੇ ਇੱਥੇ ਬੈਠਾਂ ਤੋਂ ਕਰਮ ਕਰ ਸਕਦਾ, ਚੇਤਵਣੀ ਭਾਵੇਂ ਕਿਸੇ ਦੀ ਬਣੀ ਰਹੇ ਪਰ ਸਰੀਰ ਕਰਕੇ ਜ਼ਰੂਰ ਬਚ ਜਾਵੇਗਾ, ਤੇ ਪਤਾ ਹੋਵੇ ਕਰਨ ਦੀ ਧਰ ਮੇਰੇ ਸਿਰ ਤੇ ਆ, ਮੇਰੇ ਗੁਪਤ ਕੰਮਾਂ ਨੂੰ ਜਾਣਦੇ ਹਨ, ਗੁਪਤ ਪ੍ਰਗਟ ਸਾਹਿਬ ਜਾਣੀਆਂ, ਸਾਰਿਆਂ ਥਾਵਾਂ ਤੇ ਵੇਖਦੇ ਆ, ਸਭ ਸੁਣਦਾ ਸਭ ਵੇਖਦਾ, ਕਿਉਂ ਮੁੱਕਰ ਪਾਇਆ ਜਾਏ, ਸਭ ਸੁਣਦਾ ਸਭ ਵੇਖਦਾ, ਸਭ ਰਹਾ ਭਰਪੂਰ, ਜੇ ਇਹ ਪਤਾ ਲੱਗ ਜਾਵੇ ਤੇ ਪਾਪ ਬੰਦਾ ਕਦੇ ਕਰਦਾ ਹੀ ਨਹੀਂ, ਤੇ ਪਾਪ ਗੁਰੂ ਕੇ ਪਿਆਰੇ ਝੂਠ ਬੋਲਣ ਜਗ੍ਹਾ ਝੂਠ ਬੋਲਣ ਵਰਗਾ ਹੋਰ ਕੋਈ ਕਦੇ ਪਾਪ ਨਹੀਂ ਹੋ ਸਕਦਾ, ਸੋ ਮਹਾਰਾਜ ਕਹਿੰਦੇ ਹਨ ਭਾਈ ਬੋਲਣਾ ਨਹੀਂ ਜਾਣਦਾ, ਅਗਿਆਨੀ ਜਿਹੜਾ ਨਾਸਤ ਹੈ, ਮਾਇਆ ਤੇ ਗੁਣਾਂ ਤੇ ਭਰਾਵਾਂ ਤੇ ਹੋਰਨਾਂ ਦੀ ਪ੍ਰਭਤਾ ਦੇ ਹੰਕਾਰ ਵਿੱਚ ਮੱਤਿਆ ਫਿਰਦਾ ਹੈ, ਮਰਨ ਦਾ ਚੇਤਾ ਭੁੱਲ ਗਿਆ ਹੈ, ਕਥਾ ਪਾਠ ਜੇ ਕਰਾਂਗੇ ਤਾਂ ਬੋਲਣ ਜਾਣਾ ਮਾਇਆ ਮਦ ਮਾਤਾ, ਤੇ ਪਾਠ ਵੱਖਰਾ ਹੀ ਸਮਾਂ ਵਿਆਕਰਨ ਅਨੁਸਾਰ, ਜੇ ਬੋਲਣ ਪਾਠ ਸ਼ੁੱਧ ਸਮਝਾਂਗੇ ਤਾਂ ਕਿਰਿਆ ਵਿੱਚ ਫਰਕ ਪਵੇਗਾ, ਕਿਉਂਕਿ ਨੰਨਾ ਮੁਕਤ ਹੈ, ਨੰਨੇ ਨੂੰ ਸਿਆਰੀ ਵੀ ਭਾਵੇਂ ਲੱਲੇ ਨੂੰ ਸਿਆਰੀ ਵੀ ਸੀ, ਫਿਰ ਕਿਰਿਆ ਠੀਕ ਰਹਿੰਦੀ ਸੀ ਵਿਆਕਰਨ ਦੇ ਅਨੁਸਾਰ, ਇਸ ਵਾਸਤੇ ਅਰਥ ਵਾਸਤੇ ਸਿਰਫ ਬੋਲਣ ਜਾਣਾ ਮਾਇਆ ਮਦ ਮਾਤਾ, ਜਿਹੜਾ ਮਾਇਆ ਦੇ ਵਿੱਚ ਮੱਤਿਆ ਉਹ ਬੋਲਣ ਬਕਵਾਸ ਕਰਨ ਜਾਣਦਾ ਹੈ, ਹੋਰ ਨਹੀਂ ਕੁਝ ਕਰਨਾ ਜਾਣਦਾ, ਜਿਹਨਾਂ ਨੂੰ ਮਰਨ ਦਾ ਚੇਤਾ ਭੁੱਲ ਗਿਆ, ਜਿਹਨਾਂ ਨੂੰ ਮਰਨ ਦਾ ਚੇਤਾ, ਉਹ ਕਦੇ ਝੂਠ ਨਹੀਂ ਬੋਲਦੇ ਤੇ ਨਾ ਝੂਠ ਵੱਲ ਖਿਆਲ ਹੀ ਰਹਿੰਦਾ। ਛੇਵੇਂ ਪਾਸੇ ਸੱਚ ਕੀਤੀ ਸੀ ਪੈਂਦੇ ਥਾਂ ਨੇ, ਕਹਿਣ ਲੱਗਾ ਵੀ ਤੁਹਾਡੇ 'ਚ ਇੰਨਾ ਬਲ ਹੈ, ਇੰਨਾ ਸੁੰਦਰ ਸਰੂਪ ਹੈ, ਦਸਾਂ ਸਰੂਪਾਂ ਦੇ ਵਿੱਚੋਂ ਸਰੀਰ ਦੇ ਆਕਾਰ ਕਰਕੇ ਕੱਲ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਰਗਾ ਲੰਮਾ ਕਾਦਮੀ ਕਿਸੇ ਸਰੂਪ ਦਾ ਸੀ। ਮਹਾਂਪੁਰਖ ਸਤਿਖੰਡ ਵਾਸੀ ਸੰਤ ਜਾਨੀ ਗੁਰਬਚਨ ਸਿੰਘ ਜੀ ਖਾਲਸਾ ਤੋਂ 1965 ਦੇ ਅਖੀਰ ਵਿੱਚ ਮੰਜੀ ਸਾਹਿਬ ਕਥਾ ਸੁਣੀ ਸੀ ਦਾਸ ਨੇ। ਉਸ ਵੇਲੇ ਮਹਾਂਪੁਰਖਾਂ ਨੇ ਛੇਵੇਂ ਪਾਤਸ਼ਾਹ ਦਾ ਪ੍ਰਸੰਗ ਸੁਣਾਉਂਦਿਆਂ ਹੋਇਆ ਕਥਨ ਕੀਤਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਵਾ ਜਿੱਠ ਲੰਮੀ ਧੌਣ ਸੀ ਤੇ 22 ਚੱਤੇ ਲੰਮੀ ਰੱਸੀ ਦਾ ਇੱਕੋ ਗੇੜਾ ਆਇਆ ਕਰਦਾ ਵੀ ਛੇਵੇਂ ਪਾਤਸ਼ਾਹ ਧੌਣ ਉੱਪਰ ਦੇ। ਇੰਨੀ ਮੋਟੀ ਧੌਣ ਤੇ ਸੱਚੇ ਪਾਤਸ਼ਾਹ ਦਾ ਇੰਨਾ ਸਰੀਰ ਕਰਕੇ ਬਲ ਵਾਲੇ ਸਾਹਿਬ ਮਾੜਾ ਘੋੜਾ ਸਵਾਰ ਨਹੀਂ ਸੀ ਸਕਦਾ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਸੁੰਦਰਤਾ ਤੇ ਸਰੂਪ ਆਪਣਾ ਪ੍ਰਭਤਾ ਤੇ ਬਾਲ ਇਹ ਵੇਖ ਕਰਕੇ ਪੈਂਦੇ ਸਾਨੂੰ ਫੁਰਨਾ ਫੁਰ ਗਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਕਾਮ ਤੋਂ ਕਿਵੇਂ ਬਚਦੇ ਹੋਣਗੇ। ਜਾ ਕੇ ਬੇਨਤੀ ਕੀਤੀ, ਕਹਿਣ ਲੱਗਾ ਜੀ ਮੇਰੇ 'ਚ ਤੁਹਾਡੇ ਨਾਲੋਂ ਬਲ ਥੋੜ੍ਹਾ, ਤੁਸੀਂ ਮੈਨੂੰ ਢਾ ਲੈਂਦੇ ਹੋ ਅਤੇ ਮੈਂ ਇਹਨਾਂ ਵਿਸ਼ੇਸ਼ ਚੀਜ਼ਾਂ ਦੇ ਅਧੀਨ ਹਾਂ, ਆਪ ਜੀ ਕਿਵੇਂ ਬਚਦੇ ਹੋ? ਮਹਾਰਾਜ ਕਹਿਣ ਲੱਗੇ ਚੰਗਾ ਤੈਨੂੰ ਦੱਸਾਂਗੇ ਕੱਲ੍ਹ ਨੂੰ ਆ ਜਾਣੀ। ਆ ਗਿਆ, ਕਹਿੰਦਾ ਜੀ ਦੱਸੋ। ਮਹਾਰਾਜ ਕਹਿਣ ਲੱਗੇ ਚੰਗਾ ਭਾਈ, ਤੂੰ 7 ਦਿਨਾਂ ਦੇ ਅੰਦਰ ਅੰਦਰ ਮਰ ਜਾਣਾ ਹੈ ਅਤੇ ਫਿਰ ਤੈਨੂੰ ਦੱਸਾਂਗੇ ਜਦੋਂ ਸਮਾਂ ਆਵੇਗਾ। 7 ਬਚਨ ਜੀ ਮਹਾਰਾਜ ਤੋਂ ਇਹ ਗੁਰੂ ਕੇ ਪਿਆਰੋ ਹੁਕਮ ਪ੍ਰਾਪਤ ਕਰ ਰਿਹਾ ਤੇ ਕਿਹੜੇ ਤੇ ਉਦਾਸੀ ਉਸੇ ਵੇਲੇ ਛਾ ਗਈ, ਕਿਉਂਕਿ ਪੂਰੇ ਕਾ ਪੀਆ ਸਭ ਕੁਛ ਪੂਰਾ, ਜੋ ਪਰਮੇਸ਼ਰ ਪੂਰਾ ਉਹਦੇ ਬਚਨ ਪੂਰੇ ਹੁੰਦੇ ਹਨ। ਡਰ ਗਿਆ ਕਿ 7 ਦਿਨਾਂ ਦੇ ਅੰਦਰ ਅੰਦਰ ਮੌਤ ਹੋ ਜਾਣੀ, ਜਾ ਕੇ ਪੈ ਗਿਆ ਘਰੇ ਚਾਦਰਾ ਲੈ ਕੇ। ਘਰ ਵਾਲੀ ਬੁਲਾਉਣ ਲੱਗੀ, ਬੋਲਦਾ ਹੀ ਨਹੀਂ, ਰੋਟੀ ਖਵਾਉਂਦੇ ਖਾਂਦਾ ਨਹੀਂ, ਪਾਣੀ ਪਿਆਉਂਦੇ ਪੀਂਦਾ ਨਹੀਂ ਤੇ ਨਿਤ ਦੀ ਨਿਤ ਕਿਹੜਾ ਉਦਾਸ ਹੁੰਦਾ ਜਾ ਰਿਹਾ ਹੈ, ਸਰੀਰ ਸੁੱਕ ਰਿਹਾ ਹੈ, ਰੱਤ ਘੱਟ ਰਹੀ ਹੈ। ਜਦੋਂ ਘਰ ਵਾਲੇ ਨੇ ਪੁੱਛਿਆ, ਕਹਿਣ ਲੱਗੇ ਦੱਸਾਂ ਕਿ ਮੈਂ ਤਾਂ ਫਲਾਨੇ ਦਿਨ ਨੂੰ 7 ਦਿਨ ਦੇ ਅੰਦਰ ਅੰਦਰ ਮਰ ਜਾਣਾ ਹੈ। ਜਦੋਂ 5 ਕੁ ਦਿਨ ਰਹਿ ਗਏ, ਤੁਰਨੋਂ ਵੀ ਰਹਿ 5 ਦਿਨ ਲੰਘ ਗਏ, 2 ਦਿਨ ਬਾਕੀ ਰਹਿ ਗਏ, ਤੁਰਨੋਂ ਵੀ ਰਹਿ ਗਿਆ, ਮੰਜੇ 'ਤੇ ਪਿਆ ਹੋ ਕੇ ਲਈ ਜਾਂਦਾ ਹੈ। 7 ਦਿਨ ਜਦੋਂ ਲੰਘ ਗਏ, ਖਿਆਲ ਕੀਤਾ ਜੀ ਸੱਚੇ ਪਾਤਸ਼ਾਹ ਦਾ ਬਚਨ ਨਿਸਫਲ ਗਿਆ ਹੈ, ਕਿ ਸਤਿਗੁਰੂ ਗਰੀਬ ਨਵਾਜ ਜੀ ਝੂਠ ਬੋਲਣ ਲੱਗ ਪਏ, ਮਹਾਰਾਜ ਦੇ ਬਚਨ ਪੂਰੇ ਨਹੀਂ ਹੁੰਦੇ, ਇਹਨਾਂ ਫੁਰਨਾ ਲੈ ਕੇ ਘਰੋਂ ਅਤੇ ਸਤਿਗੁਰੂ ਹਜ਼ੂਰ ਦੀ ਹਜ਼ੂਰੀ ਪਹੁੰਚ ਗਿਆ। ਕਹਿਣ ਲੱਗਾ ਸਤਿਗੁਰੂ ਜੀ ਆਪ ਜੀ ਦੇ ਬਚਨ ਨਿਸਫਲ ਹੋ ਗਏ ਹਨ। ਸਤਿਗੁਰੂ ਗਰੀਬ ਨਵਾਜ ਜੀ ਕਹਿਣ ਲੱਗੇ, ਨਹੀਂ ਪਿਆਰਾ, ਬਚਨ ਪੂਰੇ ਹਨ, ਕਦੇ ਝੂਠ ਨਹੀਂ ਬੋਲਣਾ, ਨਾ ਗੁਰੂ ਘਰ ਦੀ ਝੂਠ ਬੋਲਣ ਦੀ ਮਰਜ਼ਾ ਰਿਹਾ, ਪੱਤੀ ਤਵੀ ਦੇ ਘਾਵੇਂ ਬੈਠਣਾ ਪੈ ਜਾ ਰਹੇ। ਕਹਿਣ ਲੱਗਾ ਜੀ ਫਿਰ ਆਪ ਜੀ ਨੇ ਕਿਹਾ ਸੀ, ਮਹਾਰਾਜ ਕਹਿਣ ਲੱਗੇ ਜੇ 8ਵਾਂ ਦਿਨ ਬਣਿਆ ਉਹਦੇ 10 ਦਿਨ ਹੀ, ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਇਹ 7 ਦਿਨ ਹੀ ਰਹਿਣਗੇ। 7 ਦਿਨਾਂ ਵਿੱਚ ਸ੍ਰਿਸ਼ਟੀ ਪੈਦਾ ਹੁੰਦੀ ਹੈ ਅਤੇ 7 ਦਿਨਾਂ ਦੇ ਅੰਦਰ ਅੰਦਰ ਹੀ ਸਾਰੀ ਮਰਦੀ ਹੈ, ਜਿੱਦੇ ਮਰਿਆ ਚੇਤਾ ਰੱਖ ਲੈਂਦੇ ਨੇ, 7 ਦਿਨਾਂ ਦੇ ਅੰਦਰ ਅੰਦਰ ਹੀ ਮਰੇਗਾ। ਤੈਨੂੰ ਇਹ ਕਿਹਾ ਸੀ ਕਿ 7 ਦਿਨਾਂ ਦੇ ਅੰਦਰ ਅੰਦਰ ਤੇਰੀ ਮੌਤ ਹੋ ਜਾਏਗੀ। ਸੋ ਪੈਰੀ ਪੈ ਗਿਆ ਸੀ ਗੁਰੂ ਕੇ ਪਿਆਰਿਓ, ਜਿਹਨਾਂ ਨੂੰ ਮਰਨਾ ਚੇਤੇ ਆ ਜਾਂਦਾ ਹੈ ਉਹ ਨਾ ਬੋਲਣ ਜਾਣਾ ਮਾਇਆ ਮਨ ਮਾਤਾ, ਉਹ ਬੋਲਣ ਬਕਵਾਸ ਕਰਨੀ ਜਾਣਦਾ ਹੈ। ਜਿਹਨਾਂ ਨੂੰ ਮਰਨ ਦਾ ਚੇਤਾ ਭੁੱਲ ਗਿਆ, ਜਿਹਨਾਂ ਨੂੰ ਮਰਨ ਦਾ ਚੇਤਾ, ਉਹਨਾਂ ਨੂੰ ਵਿਕਾਰ ਨਹੀਂ ਫੁਰਦਾ ਗਾ ਕੋਲ ਪਿਆ।
ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ,
ਇਹ ਗੁਰੂ ਤੇ ਗੁਰਸਿੱਖੋ ਭਰੋਸਾ ਰੱਖੋ, ਮੇਰੇ ਰਾਮ ਰਾਏ ਰਾਮ ਰਮੇ ਹੋਏ ਰਾਏ ਪ੍ਰਕਾਸ਼ ਰੂਪ ਰਾਏ ਰਾਜਾ ਰੂਪ ਤੂੰ ਸੰਤਾਂ ਕਾ, ਇਹ ਪਰਮੇਸ਼ਰ ਤੂੰ ਸੰਤਾਂ ਦਾ, ਸੰਤ ਨੂੰ ਯਾਦ ਕਰਦੇ ਹਨ,
ਸੰਤ ਤੇਰੇ।